ਵਾਹਿਗੁਰੂ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਲਿਖੈ ਕਤੇ ਮਨ ਛੁੱਟੀ ਹੈ ਖਿਨ ਖਿਨ ਪੂਰਨ ਹਾਰ ਬਲ ਸੰਹਾਰ ਬਸ ਲੈ ਨਾਨਕ ਪਾਰੇ ਰਾਜ ਪਿਤਾ ਪ੍ਰਣ ਮੇਰੇ ਮੋਗੇ ਨਿਰਗੁਣ ਸਭ ਗੁਣ ਤੇਰੇ ਰਾਜ ਪਿਤਾ ਪ੍ਰਣ ਮੇਰੇ ਮੋਗੇ ਨਿਰਗੁਣ ਸਭ ਗੁਣ ਤੇਰੇ
ਤਾਂ ਕਰੇ ਜੀ ਹੋ ਗਏ ਸਾਰੇ ਮੇਰੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਕਵਾਰ ਗੱਜ ਕੇ ਉਚਾਰਨ ਕਰੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੀ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਇਕੱਤਰ ਹੋਏ ਆਪਣੇ ਸਮੇਂ ਔਰ ਸਾਹਸਾਂ ਨੂੰ ਸਫਲ ਕਰੋ। ਕਲ ਯੁਗ ਦੇ ਵਿੱਚ ਜੇ ਸਮਾਂ ਸਫਲ ਹੈ ਤਾਂ ਸੰਗਤ ਦੇ ਵਿੱਚ ਹੀ ਆ ਕੇ ਹੁੰਦਾ ਹੈ, ਸਤਸੰਗ ਦੁਆਰਾ ਹੀ ਹੁੰਦਾ ਹੈ। ਦੂਸਰਾ ਸਮਾਂ ਕਿਸੇ ਲੇਖੇ ਦੇ ਵਿੱਚ ਨਹੀਂ ਹੈ, ਸਫਲ ਨਹੀਂ। ਉਮਰ ਉਹਾ ਵਿੱਚ ਲੇਖੇ ਦੇ ਜੋ ਜਾਤ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਨਾ ਹੀ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਅਸਨੀਲੇ ਹੁਜਰੇ ਸਾਂਝ ਤੇ ਫਜਰੇ। ਸਾਰੀ ਸੰਗਤ ਪ੍ਰੇਮ ਦੇ ਨਾਲ ਕੰਨਾਂ ਦੇ ਨਾਲ ਹਰੀ ਜਸ ਸਰਵਣ ਕਰੋ ਔਰ ਰਸਨਾ ਦੁਆਰਾ ਸਾਰੇ ਪ੍ਰੇਮੀ ਹਰੀ ਜਸ ਦੇ ਵਿੱਚ ਬੋਲਣ ਦੀ ਖਿੱਚ ਕਰਿਆ ਕਰਨ। ਇਸ ਤਰੀਕੇ ਦੇ ਨਾਲ ਜੋ ਮਨ ਦੌੜਿਆ ਭੱਜਿਆ ਫਿਰਦਾ ਹੈ ਉਹ ਟਿਕ ਜਾਂਦਾ। ਟਿਕਿਆ ਹੋਇਆ ਮਨ ਹੀ ਪਰਮ ਸੁਖਦਾਈ ਔਰ ਸ਼ਾਂਤ ਹੋਇਆ ਕਰਦਾ ਹੈ, ਜੋ ਕਿ ਹਰ ਟਾਈਮ ਮਨ ਦੌੜਿਆ ਭੱਜਿਆ ਫਿਰਦਾ ਰਹਿੰਦਾ ਹੈ, ਸੰਕਲਪ ਵਿਕਲਪ ਉਠਾਉਂਦਾ ਰਹਿੰਦਾ ਹੈ, ਉਹ ਮਨ ਸ਼ਾਂਤ ਨਹੀਂ ਹੁੰਦਾ ਹੈ। ਕਲਪਨਾ ਸਹਿਤ ਮਨ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਹੈ। ਕਲਪਨਾ ਜੋ ਕਰਨੀ ਹੈ ਸ੍ਰੇਸ਼ਟ ਕਲਪਨਾ ਗੁਰਬਾਣੀ ਪੜ੍ਹਨੀ ਔਰ ਹਰੀ ਜਸ ਸਰਵਣ ਕਰਨਾ ਔਰ ਗਾਇਨ ਕਰਨਾ, ਇਹ ਕਲਪਨਾ ਦੁਆਰਾ ਇਹ ਕਲਪਨਾ ਕਰਦਾ ਹੋਇਆ ਵੀ ਟਿਕ ਜਾਂਦਾ ਹੈ। ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਕਰਨ ਦਾ ਇਹ ਸੌਖਾ ਉਪਰਾਲਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜਗਤ ਨੂੰ ਸੰਸਾਰ ਨੂੰ ਤਾਰਨ ਦੇ ਵਾਸਤੇ ਮਾਤ ਲੋਕ ਦੇ ਵਿੱਚ ਅਵਤਾਰ ਧਾਰਨ ਕਰਕੇ ਆਏ ਤੇ ਆਪ ਮੋਦੀਖਾਨੇ ਦੀ ਕਾਰ ਕਰਕੇ 14 ਵਰਸ ਲਗਾਤਾਰ ਮੋਦੀਖਾਨੇ ਦੀ ਕਾਰ ਕਰਦੇ ਰਹੇ। ਇੱਕ ਦਿਨ ਆਪ ਬੇਈ ਨਦੀ ਦੇ ਵਿਚ ਹਰ ਰੋਜ਼ ਹੀ ਇਸ਼ਨਾਨ ਕਰਨ ਜਾਂਦੇ ਹਨ। ਇਸ਼ਨਾਨ ਕਰਨ ਦੇ ਬਹਾਨੇ ਬੇਈ ਨਦੀ ਦੇ ਵਿਚ ਪ੍ਰਵੇਸ਼ ਹੋ ਗਏ, ਮੁੜ ਕੇ ਫਿਰ ਬਾਹਰ ਨਾ ਨਿਕਲੇ। ਆਪ ਤਾਂ ਸਿੱਧੇ ਸਚਖੰਡ ਨੂੰ ਚਲੇ ਜਾਂਦੇ ਹਨ, ਪਰਮੇਸ਼ਰ ਦੇ ਦੇਸ਼ ਨੂੰ ਚਲੇ ਗਏ ਸਚਖੰਡ ਦੇ ਵਿਚ, ਪਰ ਇਧਰ ਸੰਸਾਰ ਦੇ ਵਿਚ ਸੁਲਤਾਨਪੁਰ ਬਹੁਤ ਸਾਰਾ ਰੌਲਾ ਪੈ ਰਿਹਾ ਹੈ ਕਿ ਕੀ ਹੋ ਗਿਆ ਹੈ, ਮੋਦੀ ਡੁੱਬ ਗਿਆ ਹੈ, ਕੋਈ ਕੁਝ ਬੋਲਦਾ ਹੈ, ਕੋਈ ਕੁਝ ਬੋਲਦਾ ਹੈ। ਆਪੋ ਆਪਣੇ ਮਨ ਦੇ ਅਨੁਸਾਰ ਸਾਰੇ ਹੀ ਪ੍ਰੇਮੀ ਅਨੁਮਾਨ ਲਾ ਰਹੇ ਹਨ। ਲਓ ਜੀ, ਸਾਰਾ ਦਿਨ ਮੋਦੀਖਾਨੇ ਨੂੰ ਲੁਟਾ ਰਿਹਾ ਸੀ, ਲੁਟਾਉਂਦਾ ਰਿਹਾ ਹੈ। ਸਰਕਾਰੀ ਜੋ ਰਾਸ਼ਨ ਸੀ ਉਸਨੂੰ ਬੇਪਰਵਾਹੀ ਦੇ ਨਾਲ ਲੁਟਾਉਂਦਾ ਸੀ, ਦਾਤਾ ਬਣਿਆ ਫਿਰਦਾ ਸੀ, ਪਰ ਹੁਣ ਹਿਸਾਬ ਕਿਤਾਬ ਦਾ ਸਮਾਂ ਆਇਆ ਜਾਣ ਕੇ ਬੇਈ ਨਦੀ ਦੇ ਵਿਚ ਡੁੱਬ ਕੇ ਮਰ ਜਾਂਦਾ ਹੈ। ਕੋਈ ਇਹੋ ਜਿਹਾ ਅਨੁਮਾਨ ਲਾਉਂਦਾ ਹੈ, ਕੋਈ ਕੁਝ ਅਨੁਮਾਨ ਲਾਉਂਦਾ ਹੈ। ਜੋ ਨਿੰਦਕ ਪੁਰਸ਼ ਹਨ, ਬਰਖਲਾਫ ਇਨਸਾਨ ਹਨ, ਸੰਸਾਰ ਦੇ ਵਿਚ ਕੋਈ ਵੀ ਅਜਿਹਾ ਇਨਸਾਨ ਨਹੀਂ ਆਇਆ ਜਿਸ ਦੇ ਕਿ ਸਾਰੇ ਹੱਕ ਦੇ ਵਿਚ ਹੀ ਹੋਣ। ਕੋਈ ਵੀ ਹੈ, ਪੀਰ ਹੈ, ਫਕੀਰ ਹੈ, ਔਲੀਆ ਹੈ, ਅਵਤਾਰ, ਆਮ ਪੁਰਸ਼ ਦੀ ਤਾਂ ਕੀ ਗਿਣਤੀ ਮੰਨੀ ਜਾਵੇ। ਇਹੋ ਜਿਹੇ ਸਤਪੁਰਸ਼ਾਂ ਨੂੰ, ਪਰਮੇਸ਼ਰ ਦੇ ਅਵਤਾਰਾਂ ਨੂੰ ਵੀ ਸੰਸਾਰ ਆਪਣੀ ਨਿਗਾਹ ਦੇ ਨਾਲ, ਆਪਣੇ ਮਨ ਦੇ ਨਾਲ ਹੀ ਤੋਲਦਾ ਔਰ ਦੇਖਦਾ ਹੈ। ਇਸ ਵਾਸਤੇ ਹੀ ਕੋਈ ਵਰਖਲਾਫ ਹੈ, ਕੋਈ ਹੱਕ ਦੇ ਵਿਚ ਹੈ, ਜੋ ਪ੍ਰੇਮੀਆਂ ਨੂੰ ਉਨ੍ਹਾਂ ਨੂੰ ਬੜਾ ਡਾਢਾ ਦੁੱਖ ਹੋਇਆ, ਔਰ ਜੋ ਵਰਖਲਾਫ ਹਨ ਉਨ੍ਹਾਂ ਦੇ ਮਨ ਦੇ ਵਿਚ ਖੁਸ਼ੀ ਦੌੜ ਗਈ ਹੈ ਕਿ ਚੰਗਾ ਹੋ ਗਿਆ ਹੈ, ਡੁੱਬ ਗਿਆ ਹੈ, ਸਾਰਾ ਦਿਨ ਇੱਥੇ ਲੋਕਾਂ ਨੂੰ ਭੀੜ ਲਾਈ ਰੱਖਦਾ ਸੀ। ਜੋ ਵੀ ਸੰਸਾਰ ਦੇ ਵਿਚ ਆਉਂਦਾ ਹੈ ਉਸ ਦੇ ਨਾਲ ਅਜਿਹਾ ਹੀ ਹੁੰਦਾ ਹੈ। ਹਰ ਰੋਜ਼ ਹੀ ਗੁਰੂ ਨਾਨਕ ਦੇ ਮਹਾਰਾਜ ਦੇ ਮੋਦੀਖਾਨੇ ਦੇ ਸਾਹਮਣੇ ਬਹੁਤ ਸਾਰੇ ਪ੍ਰੇਮੀਆਂ ਦੀ ਭੀੜ ਲੱਗੀ ਰਹਿੰਦੀ ਸੀ, ਕਿਉਂਕਿ ਕਿਸੇ ਨੂੰ ਕਿਸੇ ਵੀ ਵਸਤੂ ਦੀ ਤੋੜ ਤਾਂ ਆਉਣ ਨਹੀਂ ਸੀ ਨਾ ਦਿੰਦੇ। ਚਾਰੇ ਪਦਾਰਥ ਉਨ੍ਹਾਂ ਦੇ ਹੱਥ ਦੀ ਤਲੀ ਦੇ ਉੱਪਰ ਰੱਖੇ ਹੋਏ ਹਨ, ਧਰਮ, ਅਰਥ, ਕਾਮ, ਮੋਕਸ਼। ਜੋ ਵੀ ਪ੍ਰੇਮੀ ਮੰਗਦਾ ਹੈ ਉਸਨੂੰ ਉਸੇ ਟਾਈਮ ਹੀ ਪੂਰਾ ਕਰ ਦਿੰਦੇ ਹਨ, ਉਸਦੇ ਸਾਰੇ ਮਨੋਰਥ ਪੂਰੇ ਕਰਦੇ ਹਨ, ਔਰ ਆਪਣੇ ਪਵਿੱਤਰ ਮੁਖ ਤੋਂ ਇਸ ਤਰ੍ਹਾਂ ਵੀ ਆਵਾਜ਼ ਦੇ ਰਹੇ ਹਨ।
ਪਿਆਰੇ ਜੀ, ਤੇਰਾ ਤੇਰਾ ਮੁਖ
ਆਪਣੀ ਪਵਿੱਤਰ ਰਸਨਾ ਤੋਂ ਤੇਰਾਂ ਤੇਰਾਂ ਦੀ ਰੱਟ ਲਾਈ ਰੱਖਦੇ ਹਨ। ਜੋ ਵੀ ਪ੍ਰੇਮੀ ਆਉਂਦਾ ਹੈ ਸੌਦਾ ਲੈਣ ਦੇ ਵਾਸਤੇ ਤੋਲੀ ਜਾਂਦੇ ਹਨ, ਤੇ ਨਾਲੇ ਤੇਰਾਂ ਤੇਰਾਂ ਦੀ ਰੱਟ ਲਾਈ ਹੋਈ ਹੈ। ਸਾਰਿਆਂ ਦੇ ਮਨੋਰਥ ਪੂਰੇ ਕਰ ਦਿੰਦੇ ਹਨ, ਇਤਨਾ ਰਾਸ਼ਨ ਦੇ ਦਿੰਦੇ ਹਨ ਜਿਸ ਨੂੰ ਪਾ ਕੇ ਉਹ ਤ੍ਰਿਪਤ ਹੋ ਜਾਂਦਾ ਹੈ। ਹੋਰ ਕਿਸੇ ਪਾਸੋਂ ਮੰਗਣ ਦੀ ਉਸ ਨੂੰ ਲੋੜ ਨਹੀਂ ਰਹਿੰਦੀ ਹੈ, ਕਿਉਂਕਿ ਜਗਤ ਕਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ, ਜਗਤ ਕਖਾਰੀ ਸਾਰਿਆਂ ਦਾ ਜੋ ਦਾਤਾ ਹੈ ਉਹ ਰਾਮ ਹੈ।
ਸਭ ਤੋਂ ਦਾਤਾ ਰਾਮ ਜੀ ਜਗਤ ਕਖਾਰੀ, ਸਭ ਤੋਂ ਦਾਤਾ ਰਾਮ ਜੀ ਜਗਤ ਕਖਾਰੀ।
ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਰਾਮ ਹੀ ਹੈ ਜੋ ਸਾਰਿਆਂ ਨੂੰ ਦਾਤਾਂ ਬਖਸ਼ਦਾ ਹੈ। ਤੂੰ ਦਾਤਾਰ ਸਗਲ ਇੱਕ ਜਾਚਕ, ਸਾਰੇ ਹੀ ਜਾਚਕ ਹਨ ਮੰਗਤੇ ਹਨ, ਇੱਕ ਤੂੰ ਹੀ ਦਾਤਾਰ ਹੈ, ਤੂੰ ਹੀ ਭੰਡਾਰੀ ਹੈ ਜੋ ਸਾਰਿਆਂ ਨੂੰ ਪਦਾਰਥ ਬਖਸ਼ ਕੇ ਤ੍ਰਿਪਤ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਸਾਰੇ ਪ੍ਰੇਮੀਆਂ ਨੂੰ ਜੋ ਵੀ ਕੋਈ ਇੱਛਾ ਲੈ ਕੇ ਆਉਂਦਾ ਹੈ ਉਹਦੀ ਇੱਛਾ ਪੂਰਨ ਕਰਦੇ ਹਨ। ਕੋਈ ਅੰਨ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਵਸਤਰ ਮੰਗਦਾ ਹੈ, ਕੋਈ ਪਰਮਾਰਥ ਦੇ ਵਾਸਤੇ ਆਪਣੀ ਇਹੋ ਜਿਹੀ ਵੀ ਇੱਛਾ ਕਰਦਾ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ।
ਆਪਣੀ ਭਗਤੀ ਲਾ ਲੋ, ਮੈਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ, ਮੈਨੂੰ ਆਪਣੀ ਭਗਤੀ ਲਾ ਲੋ। ਆਪਣੀ ਭਗਤੀ ਲਾ ਲੋ,
ਵਾਹਿਗੁਰੂ ਪਰਮੇਸ਼ਰ ਦੀ ਭਗਤੀ ਮੰਗਦਾ। ਇਹੋ ਜਿਹਾ ਵੀ ਕੋਈ ਸਵਾਲਿਆ ਹੈ, ਇਹੋ ਜਿਹੀ ਵੀ ਕੋਈ ਜਾਚਨਾ ਕਰਦਾ ਹੈ, ਮੰਗ ਕਰਦਾ ਹੈ, ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ, ਉਸ ਦੀ ਭਗਤੀ ਬਖਸ਼ਦੇ ਹਨ, ਜਿਸ ਭਗਤੀ ਦੁਆਰਾ ਹੀ ਸਾਰੇ ਇਸ ਦੇ ਪੈ ਦੂਰ ਹੋ ਜਾਂਦੇ ਹਨ, ਪੈ ਗਤੀ ਜਿਸ ਦੁਆਰਾ ਸਾਰੇ ਪੈਆਂ ਦਾ ਨਾਸ ਹੋ ਜਾਂਦਾ ਹੈ, ਕਰਮ ਡੰਡ, ਜਮ ਡੰਡ, ਪਿੱਤਰ ਡੰਡ, ਰਾਜ ਡੰਡ, ਚਾਰ ਕਿਸਮ ਦਾ ਦੰਡ ਮੰਨਿਆ, ਜੋ ਕਿ ਹਰ ਇੱਕ ਇਨਸਾਨ ਦੇ ਉੱਪਰ ਲਾਗੂ ਹੈ। ਕੋਈ ਵੀ ਅਜਿਹਾ ਇਨਸਾਨ ਨਹੀਂ ਸੰਸਾਰ ਦੇ ਉੱਪਰ ਇੱਕ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਤੋਂ ਸਿਵਾਏ ਬਾਕੀ ਸਾਰੇ ਸੰਸਾਰ ਦੇ ਉੱਪਰ ਚਾਰ ਕਿਸਮ ਦਾ ਦੰਡ ਲਾਗੂ ਹੈ ਹਰ ਇੱਕ ਜੀਵ ਦੇ ਉੱਪਰ। ਜੋ ਪਰਮੇਸ਼ਰ ਭਗਤੀ ਕਰਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਜੋ ਵਾਹਿਗੁਰੂ ਪਰਮੇਸ਼ਰ ਆਪ ਨਿਰਭਉ ਹੈ, ਉਸ ਨੂੰ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ ਹਨ, ਡਰ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਉੱਪਰ ਜੋ ਦੰਡ ਲਾਗੂ ਹੈ ਉਹ ਖਤਮ ਹੋ ਜਾਂਦਾ ਹੈ। ਭਗਤੀ ਦਾ ਇਹੀ ਫਲ ਹੈ, ਸਾਰੇ ਭੈ ਦੂਰ ਹੋ ਜਾਂਦੇ ਹਨ, ਡਰ ਦੂਰ ਹੋ ਜਾਂਦੇ ਹਨ, ਫਿਕਰ ਦੂਰ ਹੋ ਜਾਂਦੇ ਹਨ। ਜਿਹੜੇ ਪ੍ਰੇਮੀ ਇਹੋ ਜਿਹੀ ਕੋਈ ਜਾਚਨਾ ਕਰਦੇ ਹਨ, ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਬਖਸ਼ਦੇ ਹਨ, ਨਾਮ ਦਾਨ ਬਖਸ਼ਦੇ ਹਨ, ਜਿਸ ਦੁਆਰਾ ਮਨ ਚਾਰ ਸਪੇਰੇ ਤੋਂ ਬੇਫਿਕਰ ਹੋ ਕੇ ਇਹੋ ਜਿਹੀ ਅਵਸਥਾ ਦੇ ਵਿੱਚ ਸਮਾ ਜਾਂਦਾ ਹੈ, ਜਿੱਥੇ ਕਿਸੇ ਦਾ ਕੋਈ ਡਰ ਖੌਫ ਨਹੀਂ ਪਾਇਆ ਨਹੀਂ ਹੈ। ਉਹੋ ਜਿਹੇ ਪ੍ਰੇਮੀਆਂ ਨੂੰ ਉਹ ਪਦਾਰਥ ਵੀ ਬਖਸ਼ਦੇ ਹਨ, ਜੋ ਇਹੋ ਜਿਹੇ ਪ੍ਰੇਮੀਆਂ ਨੂੰ ਉਹਨਾਂ ਨੂੰ ਬੜਾ ਦੁੱਖ ਹੈ, ਉਹਨਾਂ ਦੇ ਮਨ ਦੇ ਵਿੱਚ ਬੜਾ ਕਲੇਸ਼ ਹੈ। ਜਿਸ ਪਾਰੇ ਸਿਉ ਨਿਹੂ ਤਿਸ ਆਗੈ ਮਰ ਚੱਲੀ ਹੈ, ਤਿਰਗ ਜੀਵਨ ਸੰਸਾਰ ਤਾ ਕੇ ਪਾਸ਼ੈ ਜੀਵਣਾ। ਜਿਸ ਪ੍ਰੇਮੀ ਜੋ ਹਨ ਉਹਨਾਂ ਨੂੰ ਬਹੁਤ ਦੁੱਖ, ਉਹਨਾਂ ਦਾ ਮਨ ਨਹੀਂ ਲੱਗਦਾ ਹੈ, ਚਿੱਤ ਨਹੀਂ ਲੱਗਦਾ ਹੈ ਕਿ ਉਹਨਾਂ ਤੋਂ ਪਹਿਲਾਂ ਅਸੀਂ ਇਸ ਸੰਸਾਰ ਤੋਂ ਚਲੇ ਜਾਂਦੇ। ਇਹੋ ਜਿਹੇ ਪ੍ਰੇਮੀ ਬਹੁਤ ਹੀ ਜੋ ਕਿ ਸ੍ਰੇਸ਼ਟ ਮਾਰਗ ਦੇ ਉੱਪਰ ਚੱਲਣ ਵਾਲੇ ਹਨ, ਉਹਨਾਂ ਦੀ ਅਗਵਾਈ ਕਰਨ ਵਾਲਾ ਅੱਜ ਚਲਿਆ ਗਿਆ ਹੈ, ਉਹ ਇਸ ਪ੍ਰੇਮ ਦੇ ਵਿੱਚ ਬਹੁਤ ਹੀ ਦੁਖਦਾਈ ਸਮੇਂ ਨੂੰ ਵਿਚਾਰਦੇ ਹੋਏ ਬਤੀਤ ਕਰਦੇ ਹਨ, ਔਰ ਮਨ ਦੇ ਵਿੱਚ ਬੜਾ ਖੇਦ ਹੈ, ਦੁੱਖ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਨਾਲੋਂ ਵਿਛੜ ਗਿਆ ਹੈ, ਅਲੋਪ ਹੋ ਗਿਆ ਹੈ, ਪਤਾ ਨਹੀਂ ਕਿੱਧਰ ਨੂੰ ਚੱਲਿਆ ਗਿਆ ਹੈ। ਉਹ ਪ੍ਰੇਮੀ ਦੁਖੀ ਹਨ, ਜੋ ਉਹਨਾਂ ਤੋਂ ਬਰਖਲਾਫ ਹਨ ਉਹ ਖੁਸ਼ ਪ੍ਰਤੀਤ ਹੁੰਦੇ ਹਨ। ਅੱਡੋ ਅੱਡੀ ਸੰਸਾਰ ਦੇ ਲੋਕਾਂ ਦੇ ਖਿਆਲ ਹਨ, ਜਿਹੋ ਜਿਹੇ ਕਿਸੇ ਦੇ ਖਿਆਲ ਵੈਸਾ ਹੀ ਉਹ ਗੱਲਬਾਤ ਚਲਾ ਰਿਹਾ ਹੈ ਸੁਲਤਾਨਪੁਰ ਦੇ ਵਿੱਚ। ਉੱਥੇ ਦਾ ਦੌਲਤ ਖਾਨ ਬਾਦ, ਉਸ ਨੂੰ ਵੀ ਪਤਾ ਲੱਗਿਆ ਕਿ ਮੇਰਾ ਮੋਦੀ ਬੇਈ ਨਦੀ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ, ਬਾਹਰ ਨਹੀਂ ਗਿਆ। ਉਸਨੇ ਵੀ ਬਹੁਤ ਸਾਰੇ ਲਬੋਲੀਏ ਲਿਆਂਦੇ ਗਏ, ਤੈਰਾਕ ਲਿਆਂਦੇ ਗਏ, ਟੂੰਡ ਕਰਨ ਦੇ ਵਾਸਤੇ ਬੜੇ ਬੜੇ ਜਾਲ ਲਾਏ ਗਏ ਕਿ ਕਿਸੇ ਪਾਸੇ ਉਹਨਾਂ ਦੇ ਸਰੀਰ ਦੀ ਪ੍ਰਾਪਤੀ ਹੋ ਜਾਵੇ। ਪਰ ਗੁਰੂ ਨਾਨਕ ਦੇਵ ਮਹਾਰਾਜ ਤਾਂ ਉੱਥੇ ਹੈ ਨਹੀਂ ਸੀ, ਉਹ ਤਾਂ ਸੱਚਖੰਡ ਦੇ ਵਿੱਚ ਚਲੇ ਗਏ ਹਨ। ਕੋਈ ਕੁਝ ਬੋਲਦਾ ਹੈ, ਬੇਬੇ ਨਾਨਕੀ ਨੂੰ ਵੀ ਆਖਦੇ ਹਨ ਕਿ ਗੁਰੂ ਜੀ ਬੇਈ ਨਦੀ ਤੋਂ ਵਾਪਸ ਬਾਹਰ ਨਹੀਂ ਆਏ, ਨਦੀ ਦੇ ਵਿੱਚ ਹੀ ਰਹਿ ਗਏ ਹਨ, ਪਤਾ ਨਹੀਂ ਕੀ ਕਾਰਨ ਹੈ। ਬੇਬੇ ਨਾਨਕੀ ਸਾਰਿਆਂ ਨੂੰ ਤੀਰਜ ਦਿੰਦੀ ਕਿ ਜਲ ਉਹਨਾਂ ਨੂੰ ਡੋਬ ਨਹੀਂ ਸਕਦਾ ਹੈ, ਇਹ ਜੋ ਬੱਚੇ ਰੌਲਾ ਪਾ ਰਹੇ ਹਨ ਭਾਈ, ਤੁਸੀਂ ਇਹਨਾਂ ਨੂੰ ਮਾਹੌਲ ਦੇ ਵਿੱਚ ਨਾ ਲਿਜਾਓ, ਇਹ ਰੌਲਾ ਪਾਉਂਦੇ ਹਨ, ਮਨ ਦਾ ਖਿਆਲ ਉਧਰ ਨੂੰ ਹੋ ਜਾਂਦਾ ਹੈ, ਇਹ ਫਿਰ ਠੀਕ ਨਹੀਂ ਗੱਲ। ਸਾਰੇ ਪ੍ਰੇਮੀ ਸਮੇਂ ਨੂੰ ਵਿਅਰਥ ਨਾ ਗਵਾਓ, ਇਸ ਵਾਸਤੇ ਪਹਿਲੇ ਦਿਨ ਹੀ ਮੈਂ ਕਹਿ ਦਿੱਤਾ ਸੀ, ਉਸ ਦੇ ਉੱਪਰ ਅਮਲ ਕਰ ਦੇਣਾ ਚਾਹੀਦਾ ਸੀ ਤੁਹਾਨੂੰ। ਕੋਈ ਕੁਝ ਬੋਲਦਾ ਹੈ, ਬੇਬੇ ਨਾਨਕੀ ਨੇ ਸਮਝਾਇਆ ਕਿ ਜੋ ਪਰਮੇਸ਼ੁਰ ਦੇ ਪਿਆਰੇ ਹਨ ਉਹਨਾਂ ਨੂੰ ਜਲ ਡੋਬ ਨਹੀਂ ਸਕਦਾ, ਜਲ ਨਹੀਂ ਡੋਬਾ, ਤਸਕਰ ਨਹੀਂ ਲੇਵਾ, ਪਾਏ ਨਾ ਸਕਦਾ ਜਲ, ਜਲ ਡੋਬ ਨਹੀਂ ਸਕਦਾ ਔਰ ਤਸਕਰ ਉਹਨਾਂ ਨੂੰ ਚਰਾ ਨਹੀਂ ਸਕਦਾ, ਅਗਨੀ ਜਾਲ ਨਹੀਂ ਸਕਦੀ ਹੈ। ਇਸ ਤਰ੍ਹਾਂ ਹੀ ਇੱਕ ਦਫਾ ਭਗਤ ਕਬੀਰ ਜੀ ਦੇ ਨਾਲ ਹੋਈ, ਗੰਗ ਗੁਸਾਇਣ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕਉ ਡਰਾਏ, ਚਰਨ ਕਵਲ ਚਿਤ ਰਿਹੋ ਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹਰਿ ਨਾਮ।
Thank you.